ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਕਰਮਾਤ ਡੱਲਾ ਅਤੇ ਅੰਮ੍ਰਿਤ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਭਾਗ ਵਿੱਚ ਭਾਈ ਡੱਲਾ ਇਹ ਪੁੱਛਦਾ ਹੈ ਕਿ ਜੇ ਅਸੀਂ ਕਰਾਮਾਤ ਕਰਨੀ ਚਾਹੁੰਦੇ ਹਾਂ ਤਾਂ ਆਪਣੇ ਮਨ ਨੂੰ ਕਿਵੇਂ ਇਕਾਗਰ ਕਰੀਏ। ਦੂਸਰਾ ਇੱਕ ਹੋਰ ਸੰਸਾ ਵੀ ਦੱਸਦਾ ਹੈ ਕਿ ਗੁਰੂ ਜੀ ਨੇ ਲਿਖਿਆ ਹੈ ਤਿਗ ਸਿੱਧੀ ਤਿਗ ਕਰਾਮਾਤ, ਅਤੇ ਦੂਜਾ ਵਾਕ ਹੈ ਗੁਰੂ ਜੀ ਦਾ ਬਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਥੇ ਨਾਈ। ਸੋ ਪੁੱਛਦਾ ਹੈ ਇਹ ਕੀ ਗੱਲ ਹੈ, ਜੋ ਸ਼ੈ ਤ੍ਰਿਗ ਹੈ ਉਹ ਗੁਰੂ ਸਾਹਿਬ ਆਪ ਕਿਉਂ ਰੱਖਦੇ ਹਨ, ਜੋ ਸ਼ੈ ਗੁਰੂ ਜੀ ਆਖਦੇ ਹਨ ਸਾਡੇ ਪਾਸ ਨਹੀਂ ਉਹ ਫਿਰ ਉਹਨਾਂ ਪਾਸ ਹੈ ਕਿਉਂ। ਸੋ ਇਸ ਗੱਲ ਦਾ ਵਿਸਥਾਰ ਅਗਲੇ ਦੋ ਭਾਗਾਂ ਵਿੱਚ ਹੈ, ਇਸ ਹਿੱਸੇ ਵਿੱਚ ਅਤੇ ਇਸ ਤੋਂ ਅਗਲੇ ਹਿੱਸੇ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਜੋ ਭਾਈ ਡੱਲੇ ਨੇ ਸਵਾਲ ਕੀਤਾ ਸੀ ਆਓ ਉਸਨੂੰ ਫਿਰ ਦੁਹਰਾ ਦੇਈਏ। ਡੱਲਾ, ਪਰ ਦੱਸੋ ਨਾ ਜੀਓ ਜੀ, ਸਤਿਗੁਰ ਦੇ ਤਾਰੇ ਜੀਓ ਉਹ ਕਿਕੋਂ ਇਕਾਗਰ ਹੋ ਜਾਂਦੇ ਹਨ, ਕਿਕੋਂ ਬਲਵਾਨ ਹੁੰਦੇ ਹਨ। ਅਜਮੇਰ ਸਿੰਘ, ਬਈ ਇਹ ਦੋ ਪ੍ਰਕਾਰ ਹੈ, ਇੱਕ ਜਨਮ ਤੋਂ ਦੂਜੇ ਸਾਧਨ ਤੋਂ। ਜਨਮ ਤੋਂ ਐਸੇ ਲੋਕ ਬਲਵਾਨ ਮਨ ਵਾਲੇ ਆਉਂਦੇ ਹਨ ਕਿ ਹੈਰਾਨ ਕਰ ਦਿੰਦੇ ਹਨ, ਪਰ ਇਹ ਲੋਕ ਬੜੇ ਦੁਰਲੱਭ ਹਨ, ਕਦੇ ਕਦੇ ਹੁੰਦੇ ਹਨ। ਜੋ ਲੋਕ ਚੋਟੀ ਦੇ ਬਲਵਾਨ ਮਨ ਵਾਲੇ ਹਨ ਉਹ ਮਹਾਂਪੁਰਖ ਕਹੀਦੇ ਹਨ, ਜੋ ਜਨਮ ਤੋਂ ਐਸੇ ਹਨ ਉਹਨਾਂ ਦੇ ਕਰਤੱਵ ਸਮਝ ਵਿੱਚ ਨਹੀਂ ਪੈਂਦੇ। ਮੇਰਾ ਈਮਾਨ ਇਹ ਹੈ ਕਿ ਉਹ ਰੱਬ ਦੇ ਘੱਲੇ ਆਉਂਦੇ ਹਨ ਅਤੇ ਉਹਨਾਂ ਦਾ ਮਨ ਰੱਬ ਨਾਲ ਲੱਗਾ ਰਹਿੰਦਾ ਹੈ। ਜਿਸ ਤਰ੍ਹਾਂ ਤਾਰ ਦੇ ਇੱਕ ਸਿਰੇ ਤੁਣਕਾ ਦਿਓ ਤਾਂ ਧੁਨ ਉਪਜਦੀ ਹੈ, ਪਰ ਉਹ ਤੁਣਕੇ ਦੀ ਤੁਨਕਾਰ ਤਾਰ ਦੇ ਸਿਰੇ ਤੱਕ ਉਸ ਸਾਜ਼ ਵਿੱਚ ਸਾਰੇ ਜਾਂਦੀ ਹੈ। ਸਰੋਈਆਂ ਤਰਬਾਂ ਵਿੱਚ ਜਿਵੇਂ ਜੋ ਸਾਈਂ ਵੱਲੋਂ ਆਉਂਦਾ ਹੈ ਉਹਦਾ ਮਨ ਰੱਬੀ ਇੱਛਾ ਸ਼ਕਤੀ ਦੀ ਤੁਨਕਾਰ ਦਾ ਅੰਤਲਾ ਸਿਰਾ ਹੁੰਦਾ ਹੈ, ਅਰਥਾਤ ਜੋ ਰੱਬ ਦੀ ਇੱਛਾ ਸ਼ਕਤੀ ਹੈ ਚੇਸ਼ਟਾ ਜਾਂ ਹਰਕਤ ਤਾਂ ਉਹ ਕਰਦੀ ਹੈ ਪਰ ਉਸਦੀ ਚੁਨਕਾਰ ਇਹਨਾਂ ਦੇ ਮਨ 'ਤੇ ਵੱਜਦੀ ਹੈ। ਇਹਨਾਂ ਦਾ ਮਨ ਫਿਰ ਰੱਬੀ ਬਲ ਦੇ ਕ੍ਰਿਸ਼ਮੇ ਦੱਸਦਾ ਹੈ। ਰੱਬ ਦੀ ਇੱਛਾ ਸ਼ਕਤੀ ਨੂੰ ਸਤਿਗੁਰ ਨੇ ਰਜ਼ਾ ਆਖਿਆ ਹੈ, ਰਜ਼ਾ ਦਾ ਬਲ ਇਹਨਾਂ ਦੇ ਮਨ ਨੂੰ ਬਲ ਦਿੰਦਾ ਹੈ। ਡੱਲਾ, ਇਹ ਗੁਰੂ ਜੀ ਕਿਸ ਤਰ੍ਹਾਂ ਹੋਏ? ਅਜਮੇਰ ਸਿੰਘ, ਰੱਬੀ ਰਹੋਂ ਵਾਲੇ ਵੀ ਬਲ ਅਤੇ ਗਿਆਨ ਦੀ ਨਿਰਮਲਤਾ ਕਰਕੇ ਕਈ ਦਰਜੇ ਦੇ ਹਨ। ਇਹ ਮਹਾਰਾਜ ਚੋਟੀ ਦੇ ਨਿਰਮਲ ਗਿਆਨੀ ਅਤੇ ਮਹਾਂਬਲੀ ਸੂਰੇ ਹਨ, ਜਿਨ੍ਹਾਂ ਦੀ ਇੱਛਾ ਸ਼ਕਤੀ ਸਾਈਂ ਦੀ ਰਜ਼ਾ ਨਾਲ ਸੁਰ ਹੋਈ ਹੋਈ ਹੈ। ਡੱਲਿਆ, ਕਦੇ ਕੋਈ ਸਿਤਾਰ ਮੱਧਮ ਡਿੱਠੀ ਹੈ? ਡੱਲਾ, ਜੀ ਹਾਂ। ਅਜਮੇਰ ਸਿੰਘ, ਡਿੱਠੀ ਤਾਂ ਸਭ ਨੇ ਹੈ, ਕਦੇ ਧਿਆਨ ਲਾ ਕੇ ਡਿੱਠੀ ਹੈ? ਡੱਲਾ, ਹਾਂ, ਇੱਕ ਦਿਨ ਮੀਰਾਸੀ ਨੇ ਮੈਨੂੰ ਦਿਖਾਇਆ ਸੀ ਤਮਾਸ਼ਾ। ਉਸਨੇ ਵੱਡੀ ਤਾਰ ਉੱਤੇ ਜਿਸ ਉੱਤੇ ਮਿਣਤੀ ਦੀ ਉਂਗਲ ਰੱਖਦਾ ਹੈ ਅਤੇ ਮਿਜ਼ਰਾਬ ਵਾਲੀ ਉਂਗਲ ਨਾਲ ਤੁਣਕੇ ਮਾਰਦਾ ਹੈ, ਉਸ ਦੇ ਉੱਤੇ ਉਂਗਲ ਰੱਖ ਕੇ ਤੁਣਕਾ ਦਿੱਤੋ ਸੋ ਤਾਂ ਮੈਂ ਕੀ ਡਿੱਠਾ ਕਿ ਉਸਦੀ ਉਂਗਲ ਇੱਕ ਪਿੱਤਲ ਦੀ ਸਰੀ ਜਿਹੀ 'ਤੇ ਸੀ, ਜਿਸ ਨੂੰ ਉਹ ਸੁੰਦਰੀ ਕਹਿੰਦਾ ਸੀ। ਇਹੋ ਜਿਹੀਆਂ 21 ਜਾਂ 22 ਸਾਰੀ ਸਿਤਾਰ ਉੱਤੇ ਥੋੜ੍ਹੇ ਥੋੜ੍ਹੇ ਫਰਕ ਉੱਤੇ ਸਨ ਅਤੇ ਮੈਨੂੰ ਕਹਿਣ ਲੱਗਾ ਇਸ ਟਿਕਾਣੇ ਦਾ ਨਾਂ ਸਾਹ ਹੈ, ਅਤੇ ਫਿਰ ਜੋ ਹੇਠਾਂ ਨਿੱਕੀਆਂ ਤਾਰਾਂ ਸਨ ਮੈਨੂੰ ਕਹਿਣ ਲੱਗਾ ਇਹਨਾਂ ਦਾ ਨਾਂ ਤਰਬਾਂ ਹੈ, ਤੁਸੀਂ ਤਰਬਾਂ ਵੰਨੇ ਤੱਕੋ ਜਾਂ ਮੈਂ ਨੀਝ ਲਾਈ ਧਿਆਨ ਨਾਲ ਤਦ ਮੈਂ ਕੀ ਡਿੱਠਾ ਕਿ ਉੱਪਰ ਮਰਾਸੀ ਤੁਣਕੇ ਤਾਂ ਪਿਆ ਦਿੰਦਾ ਹੈ ਬਾਸ ਦੀ ਸੁਰ ਨੂੰ ਅਤੇ ਹੇਠਾਂ ਇੱਕ ਤਰਬ ਥਰਰ ਥਰਰ ਕੰਬਦੀ ਪਈ ਹੈ। ਮੈਂ ਕਿਹਾ ਓਏ ਮਿਰਾਸੀਆ, ਇਹ ਕੀ ਜਾਦੂ ਕੀਤਾ ਈ? ਟੁਨਕਾਰ ਕਿਤੇ ਮਾਰਨਾ ਹੈ, ਚਰਨਾਟਾਂ ਕਿਤੇ ਛੇੜਨਾ ਹੈ? ਤਾਂ ਮਿਰਾਸੀ ਬੋਲਿਆ, ਇਹ ਮੇਰੀ ਹੱਥ ਚਲਾਕੀ ਨਹੀਂ, ਰੱਬੀ ਅਸੂਲ ਹੈ ਕਿ ਧੁਨ ਜਦ ਕਿਸੇ ਆਸਰੇ ਤੋਂ ਨਿਕਲੇ ਤਾਂ ਉਸੇ ਟਿਕਾਣੇ ਉਹ ਜੇ ਖਿੱਚੇ ਹੋਏ ਟਿਕਾਣੇ ਨਾਲ ਸੁਰ ਹੋਏ ਥਾਂ ਥਰਰ ਥਰਰ ਕਰਦੇ ਅਤੇ ਬਲ ਪੈਂਦੇ ਹਨ, ਇਹ ਕੁਦਰਤ ਦਾ ਨੇਮ ਹੈ। ਫਿਰ ਮੈਂ ਕਿਹਾ ਇਹ ਜੋ ਤੂੰ ਤਰਬਾਂ ਦੀਆਂ ਖੂੰਟੀਆਂ ਦੇ ਕੰਨ ਮਰੋੜਦਾ ਹੈ ਕਾਸ ਲਈ? ਕਹਿਣ ਲੱਗਾ ਇਸੇ ਲਈ ਕਿ ਮੈਂ ਤਰਬਾਂ ਨੂੰ ਬਾਸ ਦੀਆਂ ਸੁਰਾਂ ਨਾਲ ਸੁਰ ਕਰਦਾ ਹਾਂ। ਸੁਰ ਕਰਨ ਦਾ ਅਰਥ ਹੈ ਦੋ ਤਾਰਾਂ ਨੂੰ ਇੱਕੋ ਆਵਾਜ਼ ਕੱਢਣ ਦੇ ਟਿਕਾਣੇ ਦੀ ਖਿੱਚ ਜਿੰਨਾ ਖਿੱਚ ਦੇਣਾ। ਜਦੋਂ ਦੋਵਾਂ ਨੂੰ ਅੱਡ ਅੱਡ ਤੁਣਕਾ ਦਿਓ ਤਦ ਜੋ ਧੁਨੀ ਨਿਕਲੇਗੀ ਉਹ ਇੱਕੋ ਹੋਵੇਗੀ। ਉਦੋਂ ਅਸੀਂ ਆਖਦੇ ਹਾਂ ਦੋਨੋਂ ਤਾਰਾਂ ਇੱਕ ਸੁਰ ਹਨ, ਅਤੇ ਜਦੋਂ ਇਹ ਇੱਕ ਸੁਰਤਾ ਹੋਵੇਗੀ ਤਦ ਅਸੀਂ ਇੱਕ ਨੂੰ ਤੁਣਕਾ ਦੇਵਾਂਗੇ ਤਾਂ ਦੂਜੀ ਆਪੇ ਉਹ ਆਵਾਜ਼ ਦੇਵੇਗੀ। ਇੱਥੋਂ ਤਾਂ ਹੀ ਕਿ ਅੱਖਾਂ ਨਾਲ ਵੇਖੋ ਤਾਂ ਕੰਬਦੀ ਥਰਰ ਥਰਰ ਕਰਦੀ ਦਿਸੇਗੀ। ਅਜਮੇਰ ਸਿੰਘ, ਸਾਈਂ ਜੀ ਵੀ ਬਸ ਹੁਣ ਸਮਝ ਜਾਏਗਾ। ਰੱਬ ਨੂੰ ਮਿੱਥ ਲੈ ਕੇ ਉਸਦੀ ਮਰਜ਼ੀ, ਜਿਸਨੂੰ ਰਜ਼ਾ ਆਖਦੇ ਹਨ, ਇੱਕ ਬਾਜ਼ ਦੀ ਤਾਰ ਹੈ। ਮਿਣਤੀ ਅਰਥਾਤ ਗਿਆਨ ਅਤੇ ਖਿੱਚ, ਜਾਂ ਇਉਂ ਕਹੋ ਕਿ ਬਲ, ਅਤੇ ਤੁਣਕਾ ਅਰਥਾਤ ਹੁਕਮ ਉਸੇ ਵਿੱਚ ਵਰਤਦੇ ਹਨ। ਅਤੇ ਇੱਧਰ ਕੋਈ ਮਨ ਹੈ ਮਨੁੱਖ ਦਾ, ਜੋ ਤੂੰ ਮਿੱਥ ਲੈ ਕੇ ਤਰਬ ਹੈ। ਹੁਣ ਜੋ ਇਹ ਤਰਬ ਰਜ਼ਾ ਨਾਲ ਸੁਰ ਹੋਈ ਹੋਈ ਹੈ ਤਾਂ ਬੋਲੇਗੀ ਬਾਜ਼, ਪਰ ਨਾਲ ਬੋਲ ਪਏਗੀ ਇਹ ਤਰਬ। ਰਜ਼ਾ ਚਾਹੇਗੀ ਕਿ ਆਹ ਕੁਛ ਹੋਵੇ, ਤਦ ਰੱਬੀ ਸੁਰ ਨਾਲ ਸੁਰ ਹੋਏ ਮਨ ਦੀ ਇੱਛਾ ਸ਼ਕਤੀ ਨੂੰ ਹੋਵੇਗਾ ਗਿਆਨ ਕਿ ਆਹ ਕੁਛ ਹੋਣਾ ਹੈ, ਅਤੇ ਉਹ ਇੱਛਾ ਕਰੇਗਾ ਕਿ ਹੋਵੇ ਆਹ ਕੁਛ, ਅਤੇ ਉਹ ਕੁਛ ਹੋਵੇਗਾ ਜੋ ਰੱਬੀ ਰਜ਼ਾ ਵਿੱਚ ਸੀ। ਅਸੀਂ ਸਮਝਾਂਗੇ ਕਿ ਇਸਨੇ ਕੀਤਾ ਹੈ, ਅਤੇ ਅਸਲ ਵਿੱਚ ਹੈ ਇਹ ਕਿ ਉਸਦਾ ਮਨ ਸੁਰ ਹੈ ਕਾਦਰ, ਯਾਨੀ ਅਨੰਤ ਦੇ ਮਨ ਨਾਲ। ਸੋ ਜੋ ਕਾਦਰ ਦੀ ਰਜ਼ਾ ਚਾਹੁੰਦੀ ਹੈ, ਸੋ ਕੁਛ ਉਸਦੀ ਮਰਜ਼ੀ, ਉਸਦੀ ਇੱਛਾ ਸ਼ਕਤੀ ਕਰਦੀ ਹੈ। ਅਸੀਂ ਆਖਦੇ ਹਾਂ ਕਿ ਇਸਦੀ ਕਰਾਮਾਤ ਹੈ, ਇਸਦੀ ਸਿੱਧੀ ਹੈ, ਇਸਦਾ ਮੁਅੱਜਜ਼ਾ ਹੈ, ਇਸਦਾ ਪਰਚਾ ਹੈ, ਪਰ ਹੈ ਉਹ ਤਾਰ ਦੀ ਧੁਨੀ ਜਿਸ ਦੀ ਆਂਸ਼ ਦਿੱਤੀ ਹੈ ਸੁਰ ਹੋਈ ਤਰਬ ਨੇ। ਪਰ ਮੈਂ ਇਹ ਗੱਲ ਪਵਿੱਤਰ ਮਨਾਂ ਦੀ ਕੀਤੀ ਹੈ, ਰੱਬ ਦੀ ਆਰਾਧਨਾ ਵਾਲਿਆਂ ਦੀ, ਬੀਰਾਰਾਰਧਨ ਵਾਲਿਆਂ ਦੀ ਗੱਲ ਹੋਰਵੇਂ ਆਉਂਦੀ ਹੈ। ਡੱਲਾ, ਪਰ ਸੁਣਿਆ ਜੇ ਕਦੇ ਤਰਬ ਬੋਲ ਪਵੇ ਤਾਂ ਕੀ ਉਸਦੀ ਇੱਕ ਸਵਰਤਾ ਬਾਜ਼ ਦੀ ਤਰ ਉੱਤੇ ਉਹ ਜਿਹਾ ਚਾਓ ਬਾਰੀਕ ਅਸਰ ਨਹੀਂ ਕਰਦੀ, ਅਤੇ ਉਹ ਸੁਰ ਨਹੀਂ ਬੋਲਦੀ? ਅਜਮੇਰ ਸਿੰਘ, ਜ਼ਰੂਰ ਕਰਦੀ ਹੈ। ਜਦੋਂ ਰੱਬ ਨਾਲ ਜੁੜੇ ਦਿਲ, ਇੱਕ ਸਵਰ ਹੋਏ ਮਨ ਕਦੇ ਕਿਸੇ ਅਤ ਮਿਹਰ ਆਦਿ ਦੇ ਘਰ ਵਿੱਚ ਕੁਛ ਚਾਹੁੰਦੇ ਹਨ ਤਾਂ ਸਾਈਂ ਮਿਹਰ ਨਾਲ ਪੁੱਖੜ ਹੁੰਦਾ ਹੈ। ਯਥਾ ਠਾਕੁਰ ਮੈਂ ਦਾਸ, ਦਾਸ ਮੈਂ ਸੋਏ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਡਲਿਆ, ਸਾਫ਼ ਹੈ ਕਿ ਹੋਰ ਸੌਖੀ ਕਰਕੇ ਆਖਾਂ? ਡੱਲਾ, ਸਾਫ਼ ਹੈ ਜੀ, ਠੰਡ ਪੈ ਗਈ, ਸੋਜੀ ਹੋ ਆਈ ਹੈ, ਪਰ ਨਾਲ ਤ੍ਰਿਸ਼ਨਾ ਹੋ ਆਈ ਹੈ ਕਿ ਮੈਂ ਕੀਟ ਕਿਕੋਂ ਐਸਾ ਹੋਵਾਂ। ਅਜਮੇਰ ਸਿੰਘ, ਡਰ ਨਹੀਂ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਹੁੰਦਾ ਹੀ ਹੁੰਦਾ ਹੈ। ਇਸ ਦੇ ਦੋ ਹੀ ਰਸਤੇ ਹਨ। ਪਹਿਲਾਂ, ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਹਨ, ਇਹਨਾਂ ਨੇ ਨਦਰ ਤੋਂ ਪਾਈ ਹੈ। ਉਹ ਸਾਈਂ ਨਾਲ ਜਨਮ ਤੋਂ ਪਹਿਲਾਂ ਤੋਂ ਇੱਕ ਸਵਰ ਹਨ, ਜੈਸੇ ਗੁਰੂ ਜੀ ਨੇ ਆਪ ਦੱਸਿਆ ਹੈ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਇਹ ਨਹੀਂ ਪਤਾ ਉਹਨਾਂ 'ਤੇ ਮਿਹਰ ਕਿਉਂ ਹੈ, ਅਤੇ ਮਿਹਰ ਦਾ ਕਾਰਨ ਲੱਭੇ ਹੀ ਕਿਸ ਤਰ੍ਹਾਂ। ਬਸ ਹੈ ਜਾਣਨਾ ਕਿ ਉਹ ਮਿਹਰ ਪਾਤਰ ਹਨ। ਇਸੇ ਕਰਕੇ ਪੰਚਮ ਗੁਰੂ ਜੀ ਨੇ ਗੁਰੂ ਨਾਨਕ ਦੇਵ ਅਤੇ ਉਹਨਾਂ ਦੇ ਕਾਇਆ ਪਲਟੇ ਸਤਿਗੁਰਾਂ ਲਈ ਇਹ ਵਾਕ ਕਹੇ ਹਨ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਡੱਲਾ, ਹੋਰ ਵੀ ਕਿਸੇ ਪਾਈ ਹੈ ਇਸ ਤਰ੍ਹਾਂ? ਅਜਮੇਰ ਸਿੰਘ, ਬਹੁਤਿਆਂ ਪਾਈ, ਪਰ ਦਰਜੇ ਦਰਜੇ ਵਾਰ। ਪੂਰਨ ਤੌਰ 'ਤੇ ਪਾਈ ਹੈ ਇਹਨਾਂ ਦਸਾਂ ਸਤਿਗੁਰਾਂ ਨੇ। ਇਹਨਾਂ ਦਸਾਂ ਵਿੱਚ ਅਤੇ ਹੋਰਨਾਂ ਵਿੱਚ ਫਰਕ ਘੱਟ ਹੈ ਪਾਉਣ ਵਿੱਚ? ਫਰਕ ਤਾਂ ਹੈ ਪੂਰਨਤਾਈ ਵਿੱਚ। ਡੱਲਾ, ਤਾਂ ਇੱਕ ਤਾਂ ਹੋਈ ਨਾ ਜਨਮ ਤੋਂ ਪ੍ਰਾਪਤ, ਜਿਸ ਦੇ ਅਸੀਂ ਜਾਣੂ ਨਹੀਂ, ਅਤੇ ਦੂਜੀ? ਦੂਜਾ, ਅਜਮੇਰ ਸਿੰਘ, ਦੂਜੀ ਮਿਹਨਤ ਨਾਲ, ਕਾਲ ਨਾਲ, ਮੁਸ਼ਕਤ ਨਾਲ। ਡੱਲਾ, ਕਿਵੇਂ? ਅਜਮੇਰ ਸਿੰਘ, ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਹਾ ਪਤ ਪੌੜੀਆ ਚਿੜੀਐ ਹੋਏ ਇੱਕੀਸ। ਇਹ ਪਤ ਦੀਆਂ ਪੌੜੀਆਂ ਹਨ, ਇਹਨਾਂ ਨਾਲ ਇੱਕ ਈਸ, ਯਾਨੀ ਈਸ਼ਵਰ ਨਾਲ, ਕੁਦਰਤ ਦੇ ਕਾਦਰ ਨਾਲ, ਜਿਸ ਦਾ ਨਾਂ ਈਸ਼ਵਰ ਹੈ, ਇੱਕ ਸੁਰ ਹੋਈਦਾ ਹੈ। ਉਹ ਤਰੀਕਾ ਹੈ ਇਸ ਇੱਕ ਜੀਵ ਨੂੰ ਲੱਖ ਜੀਵ ਕਰਨਾ, ਅਤੇ ਫਿਰ ਸਾਈਂ ਦਾ ਨਾਮ ਸਿਮਰਨਾ, ਅਤੇ ਫਿਰ ਇੱਕ ਗੇੜ ਵਿੱਚ ਲੱਖ ਗੇੜ ਦੇਣਾ। ਡੱਲਾ, ਮੈਂ ਅਜੇ ਨਹੀਂ ਸਮਝਿਆ। ਅਜਮੇਰ ਸਿੰਘ, ਪਰਮੇਸ਼ਰ ਦਾ ਨਾਮ ਜਪਣਾ। ਨਾਮ ਜਪਣ ਦੇ ਉਹ ਅਰਥ ਹਨ ਜੋ ਮਿਰਾਸੀ ਨੇ ਤੈਨੂੰ ਤਰਬ ਦਿਖਾ ਕੇ ਕਿਹਾ ਸੀ। ਧਿਆਨ ਕਰ, ਲਾ ਧਿਆਨ, ਜਮਾ ਧਿਆਨ, ਫਿਰ ਤੂੰ ਵੇਖੇਂਗਾ ਕਿ ਤਰਬ ਆਂਸ਼ ਦਿੰਦੀ ਹੈ। ਨਾਮ ਜਪਦਿਆਂ ਧਿਆਨ ਜਮਦਾ ਹੈ ਕਾਦਰ ਉੱਤੇ, ਜਮਦਾ ਜਮਦਾ ਧਿਆਨ ਪਿਆਰ ਵਿੱਚ ਜਾਂਦਾ ਹੈ, ਪਿਆਰ ਨਾਲ ਮਨ ਸੁਰ ਹੋ ਜਾਂਦਾ ਹੈ ਕਾਦਰ ਨਾਲ, ਮਨ ਸੁਰ ਹੋਇਆ ਬੋਲਦਾ ਹੈ, ਆਂਸ਼ ਦਿੰਦਾ ਹੈ ਰੱਬੀ ਸਰਾਂ ਦੀ। ਡੱਲਾ ਅਤੇ ਤੁਸੀਂ ਕਿਹਾ ਸੀ ਫੁਰਨਾ ਰੋਕੋ ਅਜਮੇਰ ਸਿੰਘ। ਜਦ ਅਸੀਂ ਵਾਹਿਗੁਰੂ ਦੇ ਗੁਣਾਂ ਦਾ, ਉਸਦੇ ਪਿਆਰ ਦਾ, ਉਸਦੇ ਅੰਗ ਸੰਗ ਹੋਣ ਦਾ ਧਿਆਨ ਵਾਰ ਵਾਰ ਕਰਾਂਗੇ ਤਾਂ ਹੋਰ ਫੁਰਨੇ ਆਪੇ ਰੁਕਦੇ ਜਾਣਗੇ। ਡੱਲਾ ਠੀਕ। ਅਜਮੇਰ ਸਿੰਘ, ਇਸ ਵਿਸ਼ੇ 'ਤੇ ਤੁਸੀਂ ਰੋਜ਼ ਸਤਿਗੁਰਾਂ ਦੇ ਮਹਾਂਵਾਕ ਸੁਣਦੇ ਹੋ, ਮੈਂ ਕੀ ਆਖਾਂ, ਧਿਆਨ ਦੇ ਕੇ ਸੁਣਿਆ ਕਰੋ ਤਾਂ ਸਫਲ ਹੋ ਜਾਓਗੇ। ਡੱਲਾ, ਇਹ ਜੋ ਲੋਕ ਤਾੜੀਆਂ ਲਾਉਂਦੇ ਅਤੇ ਅੱਖਾਂ ਨੂੰ ਉੱਡ ਬੈਠਦੇ ਹਨ, ਮੈਂ ਸਮਝਦਾ ਸਾਂ ਇਹ ਧਿਆਨੀ ਹਨ। ਅਜਮੇਰ ਸਿੰਘ, ਸਾਰੇ ਤਰਲੇ ਲੈ ਰਹੇ ਹਨ ਧਿਆਨ ਦੇ, ਕਿਉਂਕਿ ਧਿਆਨ ਦੇ ਜੰਮਣ ਨਾਲ ਹੀ ਮਨ ਦੀ ਇਕਾਗਰਤਾ ਹੈ। ਇਕਾਗਰ ਮਨ ਜਿਸ ਪਾਸੇ ਇੱਛਾ ਕਰੇਗਾ ਉਹ ਪਾਸਾ ਅਕਸਰ ਸਿੱਧ ਹੋ ਜਾਏਗਾ। ਇਸੇ ਨੂੰ ਸਿੱਧੀ, ਇਸੇ ਨੂੰ ਕਰਾਮਾਤ ਵੀ ਆਖਦੇ ਹਨ। ਸਾਡਾ ਮਨ ਜੋ ਸਾਧਾਰਨ ਮਨ ਹੈ, ਕੁਦਰਤੀ ਤੌਰ 'ਤੇ ਇੰਨਾ ਬਲ ਰੱਖਦਾ ਹੈ ਕਿ ਅੱਖਾਂ ਖੋਲ੍ਹ ਲਵੇ ਅਤੇ ਮੀਟ ਲਵੇ, ਪਰ ਇਸ ਤੋਂ ਵਧੀਕ ਕੁਦਰਤ 'ਤੇ ਹਾਵੀ ਹੋਣ ਵਾਸਤੇ ਇਕਾਗਰਤਾ ਦੇ ਕਿਸੇ ਅਭਿਆਸ ਦੀ ਲੋੜ ਹੈ। ਜਿੰਨਾ ਜਿੰਨਾ ਕੋਈ ਮਨ ਨੂੰ ਇਕਾਗਰ ਕਰ ਲਓ, ਉਨਾ ਉਹ ਬਲਵਾਨ ਹੋਊ। ਜੋਗੀ ਲੋਕ ਕਲਿਆਣ ਲਈ ਸਹੀ, ਪਰ ਸਿੱਧੀਆਂ ਦੀ ਖਾਤਰ ਕਈ ਸਾਧਨ ਕਰਦੇ ਹਨ। ਡੱਲਾ, ਮੈਨੂੰ ਇੱਕ ਗੱਲ ਸਮਝਾਓ, ਤੁਸੀਂ ਆਖਸੋ ਜੰਗਲ ਦਾ ਰਹਿਣ ਵਾਲਾ ਇੰਨਾ ਸਤਸੰਗ ਕਰਕੇ ਅਤੇ ਆਕਾਸ਼ ਤੱਕ ਖਿਆਲ ਦੀ ਉਡਾਰੀ ਲੈ ਕੇ ਫਿਰ ਹੇਠਾਂ ਸੰਸੇ ਦੀ ਉਜਾੜ ਵਿੱਚ ਆ ਪਿਆ ਹੈ, ਪਰ ਇੱਕੋ ਵੇਰ ਪਾਰ ਕਰ ਦਿਓ ਸੰਸੇ ਤੋਂ। ਮੈਂ ਆਪਣੇ ਸਤਿਗੁਰ ਦਾ ਹਾਲ ਤਾਂ ਸਮਝਿਆ ਕਿ ਉਹ ਜਨਮ ਮਰਨ ਰਹਿਤ ਹਨ, ਕਿਸੇ ਪੂਰਨ ਪਦ ਉੱਤੇ ਹਨ ਅਤੇ ਪਰਉਪਕਾਰ ਲਈ ਆਏ ਹਨ, ਅਰਥਾਤ ਸਾਨੂੰ ਜੀਦਾਨ ਦੇਣ ਅਤੇ ਰੱਬ ਨਾਲ ਮਿਲਾ ਦੇਣ। ਮਿਲਾ ਦੇਣਾ ਹੈ ਇੱਕ ਸੁਰ ਕਰ ਦੇਣਾ, ਰੱਬੀ ਆਂਸ਼ ਦੇ ਉਸ ਦਾਇਰੇ ਵਿੱਚ ਲਿਆ ਦੇਣਾ ਕਿ ਜਿਸ ਵਿੱਚ ਰਜ਼ਾ ਦੇ ਤੁਣ ਕੇ ਸਾਨੂੰ ਹੀ ਕੁਝ ਚਰਨਾੜ ਦੇਣ। ਜੀਦਾਨ ਵੀ ਮੈਂ ਸਮਝਿਆ ਹੈ ਕਿ ਸਤਿਗੁਰ ਦੇ ਆਉਣ ਤੋਂ ਪਹਿਲਾਂ ਮੈਂ ਮੁਰਦਾ ਸਾਂ, ਹੁਣ ਮੇਰੇ ਅੰਦਰ ਜਿੰਦ ਦਾ ਰੁਮਕਾ ਹੈ। ਮੈਂ ਪ੍ਰਤੀਤ ਕਰਦਾ ਹਾਂ ਕਿ ਜਿੰਦ ਦਾ ਰੁਮਕਾ ਹੈ। ਕਰਾਮਾਤ ਜਿਸ ਪਰ ਮੈਂ ਹੈਰਾਨ ਸਾਂ, ਮੈਂ ਸਮਝੀ ਹੈ, ਇਹ ਅਸੰਭਵ ਸੰਭਵ ਨਹੀਂ ਹੁੰਦੇ। ਨਿਤਾਣੀਆਂ ਅਤੇ ਸਾਧਾਰਨ ਇੱਛਾ ਸ਼ਕਤੀਆਂ ਆਪਣੇ ਤੋਂ ਬਲਵਾਨ ਅਰ ਮਹਾਂਬਲੀ ਇੱਛਾ ਸ਼ਕਤੀਆਂ ਦੇ ਕਰਤਵ ਅਰ ਕਰਿਸ਼ਮੇ ਦੇਖ ਕੇ ਉਸਨੂੰ ਮੁਸ਼ਕਲ ਅਤੇ ਅਸੰਭਵ ਆਖਦੀਆਂ ਹਨ। ਅਸਲ ਵਿੱਚ ਉਹ ਅਸੂਲ ਕੰਮ ਕਰਦਾ ਹੈ ਕਿ ਮਨ ਹਾਵੀ ਹੈ ਉੱਪਰ ਕੁਦਰਤ ਦੇ। ਹੁਣ ਇੱਕ ਚਾਵਲ ਜੀ ਕੱਢ ਦਿਓ ਕਿ ਇੱਕ ਸਰੀਰ ਦੇ ਵਿੱਚ ਵਸਦੇ ਮਨ ਨੇ ਉਸ ਸਰੀਰ ਦੇ ਤਾਂ ਬੂਹੇ ਖੋਲ੍ਹ ਮੀਟ ਲਏ, ਉਸਨੂੰ ਨਸਾਂ ਭਜਾ ਲਿਟਾ, ਸੁਆ ਬਿਠਾ ਲਿਆ, ਪਰ ਆਪਣੇ ਸਰੀਰ ਤੋਂ ਬਾਹਰ ਦੇ ਸਰੀਰਾਂ ਜਾਂ ਮਨਾਂ ਉੱਪਰ ਕਿਸ ਪ੍ਰਕਾਰ ਅਸਰ ਪਾ ਲੈਂਦਾ ਹੈ। ਮੈਂ ਇਹ ਸੰਸਾ ਨਹੀਂ ਕਰਾਂਗਾ ਕਿ ਅਸਰ ਨਹੀਂ ਪਾਉਂਦਾ, ਨਾ ਮੈਂ ਤਾਂ ਇਹ ਪੁੱਛਦਾ ਹਾਂ ਕਿ ਕਿਸ ਪ੍ਰਕਾਰ ਅਸਰ ਪਾਉਂਦਾ ਹੈ। ਅਜਮੇਰ ਸਿੰਘ, ਵਰਣਨ ਹੋ ਤਾਂ ਚੁੱਕਾ ਹੈ, ਪਰ ਹੋਰ ਖੋਲ੍ਹਦਾ ਹਾਂ। ਜਦੋਂ ਗੱਡੀ ਹੱਕਣੀ ਹੋਵੇ ਜਾਂ ਕੋਈ ਭਾਰ ਦੀ ਪੰਡ ਕਿਤੇ ਪਹੁੰਚਾਉਣੀ ਹੋਵੇ, ਤਦ ਹੱਕਣ ਅਤੇ ਚਾਉਣ ਵਾਲਾ ਸਰੀਰ ਨਾਲ ਜਾਂਦਾ ਹੈ। ਇਹ ਹੈ ਨਾ ਸਰੀਰ ਦੀ ਤਾਕਤ ਦਾ ਨਿਯਮ, ਪਰ ਤੁਸਾਂ ਡਿੱਠਾ ਹੋ ਕਿ ਜਦੋਂ ਹੱਥ ਨੇ ਰੋੜ ਦਿੱਤਾ ਖਿੱਦੂ, ਤਦ ਸਰੀਰ ਬੈਠਾ ਰਿਹਾ ਆਪਣੇ ਟਿਕਾਣੇ, ਪਰ ਖਿੱਦੂ ਪਹੁੰਚ ਗਿਆ ਦੂਰ ਟਿਕਾਣੇ, ਸਰੀਰ ਖਿੱਦੂ ਦੇ ਨਾਲ ਨਹੀਂ ਗਿਆ। ਸੋ ਇਹ ਵੀ ਤੁਸਾਂ ਡਿੱਠਾ ਕਿ ਇਸੇ ਸਰੀਰਕ ਤਾਕਤ ਦਾ ਹੈ ਇਹ ਵੀ ਨਿਯਮ। ਭੁਲੇਵਾ ਨਾ ਪਵੇ, ਖਿੱਦੂ ਨੂੰ ਇੰਨੀ ਦੂਰ ਪਹੁੰਚਾਉਣਾ ਹੈ, ਖਿੱਦੂ ਨੂੰ ਜ਼ਰੂਰ ਪਹੁੰਚਾਉਣਾ ਹੈ, ਖਿੱਦੂ ਨੂੰ ਹੱਥ ਨਾਲ ਚੁੱਕ ਕੇ ਨਹੀਂ ਪਹੁੰਚਾਉਣਾ, ਬੈਠੇ ਬਿਠਾਏ ਪਹੁੰਚਾਉਣਾ ਹੈ। ਇਹ ਤਾਂ ਹੈਨ ਮਨ ਦੇ ਕੰਮ ਅਤੇ ਇੱਛਾ ਸ਼ਕਤੀ ਦੇ ਕਰਤੱਵ, ਪਰ ਜੋ ਰੇੜਾ ਦਿੱਤਾ ਹੈ ਸੋ ਹੱਥ ਨੇ, ਅਤੇ ਜੋ ਤਾਕਤ ਦਿੱਤੀ ਹੈ ਇੱਛਾ ਸ਼ਕਤੀ ਦੇ ਤਾਬੇ ਸੋ ਹੱਥ ਨੇ। ਇਹ ਸਾਫ਼ ਸਮਝਦੇ ਹੋ ਨਾ? ਡੱਲਾ, ਜੀ ਹਾਂ। ਅਜਮੇਰ ਸਿੰਘ, ਲਓ ਹੁਣ ਵਿਚਾਰ ਕਰੋ ਕਿ ਸਰੀਰੀ ਤਾਕਤ ਦਾ ਇੱਕ ਨਿਯਮ ਹੋਰ ਸਿੱਧ ਹੋਇਆ ਕਿ ਖਾਸ ਹਾਲਤਾਂ ਵਿੱਚ ਆਪ ਇੱਕ ਟਿਕਾਣੇ ਬੈਠ ਕੇ ਇੱਕ ਸ਼ੈਅ ਨੂੰ ਦੂਰ ਪਹੁੰਚਾ ਸਕਦੀ ਹੈ। ਜਦੋਂ ਖਿੱਦੂ ਹੱਥੋਂ ਨਿਕਲ ਚੁੱਕਾ ਹੈ, ਸਰੀਰ ਦੀ ਤਾਕਤ ਜੋ ਇਸਨੂੰ ਮਿਲ ਚੁੱਕੀ ਹੈ ਅੱਗੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਇੱਛਾ ਸ਼ਕਤੀ ਵਿੱਚ ਇੱਕ ਨਿਯਮ ਹੈ ਕਿ ਜਿਸ ਸਰੀਰ ਵਿੱਚ ਬੈਠੀ ਹੈ ਉਸ 'ਤੇ ਹਾਵੀ ਹੈ ਅਤੇ ਉਸਨੂੰ ਸੰਭਾਲਦੀ ਫੇਰਦੀ ਹੈ, ਪਰ ਦੂਸਰੀ ਤਾਕਤ ਉਸ ਵਿੱਚ ਇਹ ਵੀ ਹੈ ਕਿ ਸਰੀਰ ਤੋਂ ਬਾਹਰ ਵੀ ਅਸਰ ਪਾ ਲਵੇ। ਡੱਲਾ, ਸਾਈਂ ਜੀ ਵੀ ਇਹੋ ਮੁਸ਼ਕਲ ਹੱਲ ਕਰੋ ਨਾ। ਅਜਮੇਰ ਸਿੰਘ, ਤੁਹਾਨੂੰ ਯਾਦ ਹੈ ਕਿ ਗੱਲਾਂ ਕਰਦੇ ਤੁਸੀਂ ਦੱਸ ਆਏ ਸੋ ਕਿ ਤੁਸੀਂ ਇੱਕ ਦਿਨ ਕਿਸੇ ਨੂੰ ਕਿਸੇ ਨਵੇਂ ਟਿਕਾਣੇ, ਜਿਸ ਦਾ ਘੋੜਾ ਜਾਣੂ ਨਹੀਂ ਸੀ, ਘੋੜੇ ਚੜ੍ਹ ਕੇ ਮਿਲਣ ਗਏ ਸੇ ਜਿਸ ਨੂੰ ਮਿਲਣਾ ਸੀ। ਉਸਦੇ ਮਿਲਣ ਦੀ ਤਾਂਘ ਵਿੱਚ ਤੁਸੀਂ ਇੰਨੇ ਲੀਨ ਸੋ ਕਿ ਮੋੜ 'ਤੇ ਜਾ ਕੇ ਘੋੜੇ ਦੀ ਰਾਸ ਮੋੜਨੀ ਵੀ ਭੁੱਲ ਗਏ ਸੋ। ਪਰ ਘੋੜਾ ਆਪੇ ਮੋੜ ਪਿਆ ਸੀ। ਸੋ ਗੱਲ ਕੀ ਸੀ, ਤੁਹਾਡੇ ਮਨ ਦੀ ਇੱਛਾ ਸ਼ਕਤੀ ਨੇ ਘੋੜੇ ਦੇ ਮਨ 'ਤੇ ਹਾਵੀ ਹੋ ਕੇ ਉਸਨੂੰ ਮੋੜ ਲਿਆ। ਤੁਹਾਡੇ ਹੱਥਾਂ ਨੇ ਰਾਸ ਨਹੀਂ ਮੋੜੀ, ਸਰੀਰਕ ਕਰਤਵ ਨਹੀਂ ਹੋਇਆ, ਪਰ ਘੋੜਾ ਮੁੜ ਪਿਆ। ਦੱਸੋ ਕੌਣ ਹੈ ਤੁਸੀਂ ਜਿਸਨੇ ਘੋੜੇ ਨੂੰ ਮੋੜਿਆ? ਤੁਹਾਡਾ ਮਨ ਆਪੇ ਘੋੜੇ ਦੇ ਮਨ ਨੂੰ ਮੋੜ ਰਿਹਾ ਸੀ, ਘੋੜੇ ਨੇ ਤੁਹਾਡੇ ਮਨ ਦੀ ਸ਼ਕਤੀ ਦੇ ਅੱਗੇ ਮੋੜਾ ਖਾਧਾ। ਦੱਲਾ ਸਾਹ ਲੈ ਕੇ, ਠੀਕ ਹੈ। ਅਜਮੇਰ ਸਿੰਘ, ਕਦੇ ਐਸਾ ਹੋਇਆ ਹੈ ਕਿ ਤੁਸੀਂ ਪਰਦੇਸ ਗਏ ਹੋ ਫਿਰ ਘਰ ਪਰਤੇ ਹੋ? ਘਰ ਸੁਨੇਹਾ ਨਹੀਂ ਕਰ ਲਿਆ ਕਿ ਮੈਂ ਆ ਰਿਹਾ ਹਾਂ? ਜਦ ਘਰ ਆਏ ਹੋ ਸਾਰੀਆਂ ਨਾਰਾਂ ਪੁੱਤਰ ਨੌਕਰ ਸੁੱਤੇ ਪਏ ਹਨ, ਪਰ ਇੱਕ ਨਿੱਕੀ ਵੋਟੀ ਬਾਰੀ ਵਿੱਚ ਬੈਠੀ ਰਸਤਾ ਤੱਕ ਰਹੀ ਹੈ। ਦੀਵਾ ਬਾਰੀ ਦੇ ਬਾਹਰ ਦੇ ਜਾਲੇ ਵਿੱਚ ਰਸਤੇ 'ਤੇ ਚਾਨਣਾ ਪਾ ਰਿਹਾ ਹੈ। ਤੁਸਾਂ ਲਈ ਪ੍ਰਸ਼ਾਦ ਪਾਣੀ ਪਲੰਘ ਤਿਆਰ ਹੈ। ਤੁਸਾਂ ਪੁੱਜ ਕੇ ਹੈਰਾਨ ਹੋ ਕੇ ਪੁੱਛਿਆ ਕਿ ਭਾਗਵਾਨੇ, ਤੈਨੂੰ ਕਿਸ ਤਰ੍ਹਾਂ ਪਤਾ ਸੀ ਕਿ ਮੈਂ ਅੱਜ ਰਾਤ ਪੜਨਾ ਹੈ? ਤਾਂ ਅੱਗੋਂ ਉੱਤਰ ਮਿਲਿਆ ਹੋਵੇ ਕਿ ਅੱਜ ਆ ਮੁਹਾਰੇ ਮੇਰਾ ਦਿਲ ਕਹਿੰਦਾ ਸੀ ਕਿ ਤੁਸੀਂ ਆਓਗੇ। ਮੈਂ ਬਥੇਰਾ ਆਖਦੀ ਸਾਂ ਵਹਿਮ ਹੈ, ਪਰ ਮਨ ਚੰਦਰਾ ਘੜੀ ਮੁੜੀ ਕਹਿੰਦਾ ਸੀ ਨਹੀਂ ਆ ਰਹੇ ਹਨ। ਦੇਖੋ ਮਨ ਭਾਗੇ ਭਰਿਆ ਸੱਚਾ ਨਿਕਲਿਆ। ਡੱਲਾ, ਇਸ ਤਰ੍ਹਾਂ ਤਾਂ ਇੱਕ ਤੋਂ ਵਧੀਕ ਵਾਰ ਹੋਇਆ ਹੈ। ਅਜਮੇਰ ਸਿੰਘ, ਇੱਕ ਗੱਲ ਹੋਰ ਜ਼ਰੂਰ ਹੋਈ ਹੋਊ, ਜੀ ਕੋ ਤੁਸਾਂ ਦੇ ਅਤ ਪਿਆਰ ਵਿੱਚ ਵੋਟੀ ਖਿੱਚੀ ਪਈ ਸੀ, ਤੁਸੀਂ ਵੀ ਉਸ ਦਿਨ ਘੋੜੇ 'ਤੇ ਚੜ੍ਹੇ ਘਰ ਮੁੜ ਆਉਂਦੇ ਉਸੇ ਦੇ ਪਿਆਰ ਵਿੱਚ ਬਹੁਤ ਖਿੱਚੇ ਹੋਏ ਆ ਰਹੇ ਸੀ। ਮਨ ਮੁੜ ਉਸੇ ਦੇ ਪਿਆਰ ਵਿੱਚ ਰੋੜੇ ਵਿੱਚ ਆ ਰੁੜਦਾ ਸੀ ਅਤੇ ਤੀਬਰਤਾ ਹੁੰਦੀ ਸੀ ਕਿ ਉੱਡ ਕੇ ਪਹੁੰਚਾ। ਕਈ ਵੇਰ ਵੋਟੀ ਦੀ ਸੂਰਤ ਅੱਖਾਂ ਅੱਗੇ ਲੰਘਦੀ ਹੋਊ, ਕਈ ਵੇਰ ਪਿਆਰ ਨਾਲ ਝਰਨਾਹਟ ਛਿੜ ਜਾਂਦੀ ਹੋਊ। ਡੱਲਾ, ਠੀਕ ਹੈ। ਅਜਮੇਰ ਸਿੰਘ, ਸੋ ਫਿਰ ਸਮਝ ਲਓ ਕਿ ਤੁਹਾਡੇ ਮਨ ਦਾ ਭਾਵ ਤੁਹਾਡੇ ਸਰੀਰ ਤੋਂ ਬਾਹਰ ਅਤੇ ਦੂਰ ਬੈਠੀ ਇਸਤਰੀ ਦੇ ਮਨ 'ਤੇ ਤੁਹਾਡੇ ਪਹੁੰਚਣ ਦਾ ਪਤਾ ਦੇ ਰਿਹਾ ਸੀ। ਤੁਹਾਡੀ ਇੱਛਾ ਸ਼ਕਤੀ ਤੁਹਾਡੇ ਸਰੀਰ ਤੋਂ ਬਾਹਰ ਕੰਮ ਕਰ ਰਹੀ ਸੀ, ਪਰ ਅਸਰ ਕਿਸ ਵੇਲੇ ਪਾ ਸਕੀ? ਜਿਸ ਵੇਲੇ ਕਿ ਤੁਹਾਡਾ ਅਤੇ ਤੁਹਾਡੀ ਇਸਤਰੀ ਦਾ ਮਨ ਇੱਕ ਚਰਨ ਵਿੱਚ ਆਏ, ਅਰਥਾਤ ਦੋਨੋਂ ਮਨ ਪਿਆਰ ਦੀ ਬਹੁਲਤਾ ਵਿੱਚ ਇੱਕ ਚਰਨਾਹਟ ਵਿੱਚ ਆ ਗਏ। ਇਸ ਦਾ ਕਾਰਨ ਖਿਆਲ ਕਰੋ ਹੋਇਆ ਕਿ ਦੋਹਾਂ ਦੇ ਧਿਆਨ ਨੇ ਪਰਸਪਰ ਲੱਗ ਕੇ ਦੋਹਾਂ ਮਨਾਂ ਵਿੱਚ ਇੱਕ ਚਰਨਾਹਟ ਛੇੜੀ, ਸੋ ਅਸਰ ਪੈ ਗਿਆ। ਤੁਹਾਡੀ ਇੱਛਾ ਸ਼ਕਤੀ ਦਾ ਅਤੇ ਅਗਮ ਵਾਚ ਲਿਆ ਤੁਹਾਡੀ ਇਸਤਰੀ ਨੇ। ਹੁਣ ਇਹ ਸੰਭਵ ਸੀ, ਪਰ ਪਿਆਰ ਨਾਲ, ਹਾਂ ਧਿਆਨ ਵਿੱਚ ਜੁੜ ਗਏ ਮਨਾਂ ਲਈ। ਇਹ ਅਸੰਭਵ ਹੈ ਖਿੰਡੇ ਅਤੇ ਕਦੇ ਨਾ ਜੁੜੇ ਮਨਾਂ ਲਈ। ਜੋ ਮਨ ਪਰਸਪਰ ਜੁੜਦੇ ਹਨ, ਚਾਹੋ ਕਦੇ ਅਤੇ ਕਿਵੇਂ ਜੁੜਨ, ਉਹ ਇੱਕ ਦੂਜੇ 'ਤੇ ਅਸਰ ਪਾਉਂਦੇ ਹਨ। ਜੋ ਮਨ ਕੁਦਰਤ ਦੇ ਮਹਾਨ ਅਤੇ ਸਾਂਝੇ ਮਨ ਯਾਨੀ ਕਾਦਰ ਨਾਲ ਜੁੜਦੇ ਹਨ, ਉਹ ਜੁੜੇ ਹਨ ਸਾਰੇ ਬ੍ਰਹਿਮੰਡ ਦੇ ਮਨਾਂ ਨਾਲ, ਅਤੇ ਜੁੜਨ ਦੀ ਸ਼ਕਤੀ ਅਨੁਸਾਰ ਅਸਰ ਪਾਉਂਦੇ ਹਨ ਸਾਰੇ ਮਨਾਂ 'ਤੇ, ਸਾਰੀ ਕੁਦਰਤ ਉੱਤੇ। ਜੇ ਤੁਸੀਂ ਚਾਹੋ ਕਿ ਹਾਵੀ ਹੋ ਜਾਵੇ ਸ਼ਕਤੀ ਵਿੱਚ, ਤਾਂ ਸਾਧਨ ਕਰੋ ਇਕਾਗਰਤਾ ਦੇ। ਜਿਸ ਤਰ੍ਹਾਂ ਸਾਧਿਆਂ ਸਰੀਰ ਦੀ ਤਾਕਤ ਹਾਵੀ ਹੋ ਜਾਂਦੀ ਹੈ ਸਾਧਾਰਨ ਸਰੀਰਾਂ 'ਤੇ, ਇਸ ਤਰ੍ਹਾਂ ਸਾਧੀ ਹੋਈ ਮਨ ਦੀ ਸ਼ਕਤੀ ਹਾਵੀ ਹੋ ਜਾਂਦੀ ਹੈ ਦੂਸਰੀ ਮਨਾਂ 'ਤੇ, ਕੁਦਰਤ ਉੱਤੇ। ਪਰਤਾਵਾ ਕਰਨਾ ਹੈ ਤਾਂ ਇੱਕ ਤੁਰੀ ਜਾਂਦੀ ਕੀੜੀ ਵੱਲ ਧਿਆਨ ਨਾਲ ਤੱਕੋ ਅਤੇ ਖਿਆਲ ਨੂੰ ਹੋੜ ਕੇ ਅੰਦਰੋਂ ਚਾਹੋ ਕਿ ਕੀੜੀ ਫਲਾਣੇ ਪਾਸੇ ਤੁਰ ਪਵੇ। ਤੁਸੀਂ ਕੀ ਤੱਕੋਗੇ ਕਿ ਜਿਸ ਕੀੜੀ ਨੂੰ ਤੁਹਾਡੀ ਸਰੀਰ ਦੀ ਇੱਕ ਉਂਗਲ ਮਲ ਸਕਦੀ ਹੈ, ਉਹ ਆਪਣੇ ਰਾਹੇ ਤੁਰਦੀ ਹੈ ਅਤੇ ਤੁਹਾਡੇ ਮਨ ਦੀ ਸ਼ਕਤੀ ਅੱਗੇ ਨਹੀਂ ਚੁੱਕਦੀ। ਪਰ ਜੇ ਤੁਸੀਂ ਹਰ ਰੋਜ਼ ਇਹ ਅਭਿਆਸ ਕਰੋ, ਤਾਂ ਕੁਛ ਦਿਨ ਬਾਅਦ ਕੀੜੀ ਤੁਹਾਡੀ ਮਨ ਦੀ ਹਰਕਤ ਦੇ ਮਗਰ ਤੁਰੇਗੀ। ਤੁਸੀਂ ਦੋ ਜਾਓ ਵੱਖੋ ਵੱਖ ਠੀਕਰੀਆਂ ਵਿੱਚ ਬੀਜੋ, ਉੱਗ ਪਿਆਂ 'ਤੇ ਇੱਕ ਵੱਲ ਤੱਕੋ ਹੀ ਨਾ, ਅਤੇ ਦੂਸਰੇ ਨੂੰ ਇੱਕ ਘੜੀ ਰੋਜ਼ ਬੈਠ ਕੇ ਉੱਚੀ ਉੱਚੀ ਆਖੋ, ਛੇਤੀ ਵੱਧ। ਤੁਸੀਂ 10-20 ਦਿਨ ਬਾਅਦ ਕੀ ਦੇਖੋਗੇ ਕਿ ਦੂਸਰਾ ਅਰਥਾਤ ਤੁਹਾਡਾ ਧਿਆਨ ਲੈਣ ਵਾਲਾ ਜਾਓ ਪਹਿਲੇ ਤੋਂ ਕਿਤੇ ਵਧੀਕ ਵੱਧ ਗਿਆ ਹੈ। ਘਾਹ ਦੇ ਤੀਲੇ 'ਤੇ ਕੀੜੀ ਕੀ ਮੈਂ ਹਾਥੀਆਂ ਨੂੰ ਮਨੁੱਖ ਦੀ ਮਰਜ਼ੀ ਦੇ ਮਗਰ ਤੁਰਦੇ ਡਿੱਠਾ ਹੈ? ਅਭਿਆਸ ਵਾਲੇ ਪੁਰਖਾਂ ਦੀ ਇੱਛਾ ਸ਼ਕਤੀ ਦੇ ਅੱਗੇ ਸ਼ੇਰਾਂ ਦੇ ਮਨ ਚੌਕੇ ਹਨ, ਰੋਗੀ ਰਾਜ਼ੀ ਹੋਏ ਹਨ ਅਤੇ ਬਿਪਤਾ ਦੂਰ ਹੋਈਆਂ ਹਨ। ਡੱਲਾ, ਹੁਣ ਮੇਰੀ ਨਿਸ਼ਾ ਖਾਤਰ ਹੋ ਗਈ ਹੈ। ਇੱਕ ਸੰਸੇ ਦਾ ਰੇਤ ਕਿਣਕਾ ਰੜਕਦਾ ਹੈ, ਉਹ ਕੱਢ ਦਿਓ, ਢੇਰ ਤੁਹਾਨੂੰ ਬਹੁਤ ਲੱਗ ਚੁੱਕੀ ਹੈ। ਸੋ ਮੈਂ ਥੋੜ੍ਹੇ ਵਿੱਚ ਆਖਦਾ ਹਾਂ, ਲਿਖਿਆ ਹੈ ਤਿਗ ਸਿੱਧੀ ਤਿਗ ਕਰਾਮਾਤ। ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਕਿਹਾ ਸੀ, ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾ। ਇਹ ਕੀ ਗੱਲ ਹੈ, ਜੋ ਸ਼ੈ ਤ੍ਰਿਗ ਹੈ ਉਹ ਗੁਰੂ ਸਾਹਿਬ ਆਪ ਕਿਉਂ ਰੱਖਦੇ ਹਨ? ਜੋ ਸ਼ੈ ਗੁਰੂ ਜੀ ਆਖਦੇ ਹਨ ਸਾਡੇ ਪਾਸ ਨਹੀਂ ਹੈ, ਉਹ ਫਿਰ ਉਹਨਾਂ ਪਾਸ ਹੈ ਕਿਉਂ? ਅਜਮੇਰ ਸਿੰਘ ਹੱਸ ਕੇ, ਡਲਿਆ, ਅਜੇ ਤਾਂ ਸਮਾਂ ਸਾਧਾਰਨ ਹੈ, ਤਦ ਇਤਨੇ ਸੰਸੇ ਹਨ। ਗੁਰੂ ਜੀ ਆਖਦੇ ਹਨ ਸਮਾਂ ਤਰਕ ਵਿਵੇਕ ਦਾ ਇੰਨਾ ਆਵੇਗਾ ਕਿ ਸੰਸਾਰ ਰਾਜ ਕਰੇਗਾ, ਤਦੋਂ ਜੀਉਂ ਦੇ ਮਨਾਂ ਦਾ ਕਾਲ ਪੈ ਜਾਣ ਦਾ ਡਰ ਹੈ। ਖੈਰ ਉੱਤਰ ਸੁਣੋ, ਇਹ ਸਿੱਧ ਹੋ ਗਿਆ ਕਿ ਕਰਾਮਾਤ ਹੈ, ਇਹ ਮਨ ਦੀ ਇੱਛਾ ਸ਼ਕਤੀ ਮਾਨਸਿਕ ਸਤਿਆਂ ਦੇ ਕਰਤੱਵ ਹਨ ਜੋ ਕੁਦਰਤੀ ਹਨ ਅਤੇ ਵਧੀ ਹੋਈ ਤਾਕਤ ਦੇ ਕਰਿਸ਼ਮੇ ਹਨ, ਅਸੰਭਵ ਨਹੀਂ, ਮੂਰਖਾਂ ਦੇ ਖਿਆਲ ਨਹੀਂ। ਹੁਣ ਪਿੱਛੇ ਮੁੜੋ ਤਾਂ ਪਤਾ ਲੱਗੇਗਾ ਕਿ ਇਹ ਤ੍ਰਿਗ ਕਿਉਂ ਹੈ। ਜਦੋਂ ਅਭਿਆਸ ਕਰਕੇ ਮਨ ਇਕਾਗਰ ਕੀਤਾ, ਮਨ ਬਲਵਾਨ ਹੋ ਗਿਆ, ਬਲਵਾਨ ਮਨ ਸ਼ੁਭ ਕੰਮ ਕਰਦਾ ਸ਼ੋਭਦਾ ਹੈ, ਖੇਡਾਂ ਕਰਦਾ ਨਹੀਂ ਸ਼ੋਭਦਾ। ਕਿਉਂਕਿ ਵਧੀਕ ਬਲਵਾਨ ਹੋ ਕੇ ਮਨ ਸ਼ੁਭ ਕਰਮ ਕਰੇ ਤਾਂ ਯੋਗ ਹੈ, ਤਮਾਸ਼ੇ ਕਰੇ ਤਾਂ ਅਸ਼ੋਭਨੀਕ ਹੈ। ਫਿਰ ਮਨ ਵਿੱਚ ਤਾਕਤ ਹੈ ਜਿਸ ਨਾਲ ਕਿ ਉਹ ਕੰਮ ਕਰਦਾ ਹੈ, ਪਰ ਮਨ ਵਿੱਚ ਰੁਚੀਆਂ ਹਨ ਭੋਗ ਦੀਆਂ, ਜਿਸ ਤਰ੍ਹਾਂ ਪਸ਼ੂਆਂ ਵਿੱਚ ਰੁਚੀ ਹੈ ਭੋਗ ਦੀ, ਪਰ ਸੋਝੀ ਨਹੀਂ ਕਿ ਚੰਗਾ ਮਾੜਾ ਕੀ ਹੈ ਅਤੇ ਰੋਕ ਨਹੀਂ ਕਿ ਮਾੜੇ ਤੋਂ ਕਿਵੇਂ ਵਰਜਣਾ ਹੈ। ਇਸ ਤਰ੍ਹਾਂ ਇਨਸਾਨ ਦੇ ਮਨ ਵਿੱਚ ਤ੍ਰੈ ਵਸਤਾਂ ਹਨ। ਪਹਿਲਾ, ਰੁਚੀ, ਇਹ ਜਾਨਵਰਾਂ ਨਾਲ ਸਾਂਝੀ ਹੈ। ਜਾਨਵਰ ਅਤੇ ਇਨਸਾਨ ਦੋਹਾਂ ਵਿੱਚ ਰੁਚੀ ਹੈ ਇੱਕੋ ਜਿਹੀ। ਦੂਸਰਾ, ਸੋਝੀ, ਕਿ ਇਹ ਰੁਚੀ ਚੰਗੀ ਹੈ ਕਿ ਮਾੜੀ ਹੈ, ਇਹ ਸੋਝੀ ਇਨਸਾਨ ਦੇ ਮਨ ਵਿੱਚ ਹੀ ਹੈ। ਤੀਸਰਾ, ਕਾਬੂ, ਅਰਥਾਤ ਵਸੀਕਾਰ ਹੈ ਉਸ ਰੁਚੀ ਨੂੰ ਜੋ ਮਾੜੀ ਹੈ ਰੋਕ ਲੈਣ ਦਾ ਅਤੇ ਭੋਗ ਤੱਕ ਅਪੜਨ ਤੋਂ ਬਚਾ ਲੈਣ ਦਾ। ਇਹ ਸ਼ੈ ਵੀ ਇਨਸਾਨ ਵਿੱਚ ਹੀ ਹੈ। ਸੋ ਆਦਮੀ ਪਾਸ ਰੁਚੀ ਹੈ, ਪਰ ਰੁਚੀ ਦੀ ਪਰਖ ਵਾਲੀ ਸੋਝੀ ਹੈ ਅਤੇ ਪਰਖ ਵਿੱਚ ਮਾੜੀ ਆਈ ਵੱਲੋਂ ਰੁਕਣ ਦਾ ਕਾਬੂ ਹੈ। ਇਹ ਤ੍ਰੈਹਾਂ ਦਾ ਸੰਗਮ ਕਿਉਂ ਹੈ? ਇਸ ਲਈ ਕਿ ਇਨਸਾਨ ਨੇ ਤਰੱਕੀ ਕਰਨੀ ਹੈ ਅਤੇ ਕੀਤੀ ਵੀ ਹੈ। ਮਨ ਦੀ ਮੰਜ਼ਿਲ ਜਿੱਥੇ ਅਪੜਨਾ ਹੈ ਬੜੀ ਉੱਚੀ ਹੈ ਅਤੇ ਉਹ ਸਾਰੀ ਕੁਦਰਤ 'ਤੇ ਹਾਵੀ ਹੋ ਜਾਣਾ ਅਤੇ ਸਾਰੇ ਅਸਰਾਂ ਨੂੰ ਕਬੂਲ ਕਰਨ ਵਾਲੀ ਅਵਸਥਾ ਤੋਂ ਉੱਚੇ ਉੱਠਣਾ ਹੈ। ਉੱਠ ਕੇ ਕਿਸੇ ਅਤ ਉੱਚੇ ਪਰ ਸਵਾਦਲੇ ਟਿਕਾਣੇ ਟਿਕਣਾ ਹੈ, ਜਿਸ ਨੂੰ ਅਪੈ ਪਦ ਕਹਿੰਦੇ ਹਨ, ਅਰਥਾਤ ਸਰਬ ਪੈਂ ਸਾਰੇ ਅਸਰਾਂ ਤੋਂ ਨਿਕਲ ਕੇ ਅਸਰ ਨਾ ਕਬੂਲਣ ਵਾਲੇ ਬਣ ਜਾਣਾ ਹੈ। ਕਿਸੇ ਦੇ ਹਾਵੀ ਪਨੇ ਔਰ ਭਾਰੂ ਹੋਣ ਅੱਗੇ ਦਬੇਲ ਹੋ ਜਾਣ ਤੋਂ ਸੁਤੰਤਰ ਹੋ ਜਾਣਾ ਹੈ। ਇਹ ਹੈ ਮਹਿਰਾਜ ਯਾਨੀ ਚੋਟੀ, ਜਿੱਥੇ ਅਪੜਨਾ ਹੈ ਅਸਾਂ। ਉਸਦਾ ਰਸਤਾ ਹੈ ਇਕਾਗਰਤਾ ਟਿਕਾਓ। ਇਹ ਇਕਾਗਰਤਾ ਅਤੇ ਟਿਕਾਓ ਮਨ ਦੀ ਰੁਚੀ ਕਰਕੇ ਦੋ ਸ਼ਕਲਾਂ ਇਖਤਿਆਰ ਕਰ ਸਕਦਾ ਹੈ, ਅਰਥਾਤ ਮਨ ਦੀ ਰੁਚੀ ਦੀਆਂ ਦੋ ਹਾਲਤਾਂ ਹਨ, ਤ੍ਰਿਸ਼ਨਾ ਅਤੇ ਲਿਵ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਦਾ ਵਿਸਥਾਰ ਅਸੀਂ ਅਗਲੇ ਭਾਗ ਵਿੱਚ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।